ਗੁਰਸਿੱਖੀ ਦਾ ਦਾਨ, ਨਾਮ ਦਾ ਦਾਨ, ਭਗਤੀ ਦਾ ਦਾਨ ਇਹ ਹੋਰ ਕੋਈ ਵੀ ਨਹੀਂ ਦੇ ਸਕਦਾ।
ਜਗਤ ਉਦਾਹਰਣ ਸੇ ਆਏ ਜੋ ਜਨ ਦਰਸ ਪਿਆਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਐਸੇ ਮਹਾਂਪੁਰਖ ਨੇ ਉਹ ਤੇ ਜਗਤ ਦਾ ਉਧਾਰ ਕਰਨ ਵਾਸਤੇ ਆਉਂਦੇ ਨੇ। ਜੋ ਜਨ ਦਰਸ ਪਿਆਸਾ, ਜੋ ਜਨ ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੁੰਦੀ ਹੈ, ਹੋਰ ਕੋਈ ਦੁਨੀਆਂ ਦੀ ਇੱਛਾ ਨਹੀਂ ਹੁੰਦੀ, ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਹੀ ਪਿਆਸ ਹੁੰਦੀ ਹੈ, ਉਹ ਮਹਾਂਪੁਰਖ ਭਾਈ ਸੰਸਾਰ ਦਾ ਉਧਾਰ ਕਰਨ ਵਾਸਤੇ ਆਉਂਦੇ ਹਨ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।
ਉਨ ਕੀ ਸਰਣ ਪਰੈ ਸੋ ਤਰਿਆ, ਸੰਤ ਸੰਗ ਪੂਰਨ ਆਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹ ਸਮਝ ਲਓ ਭਵ ਸਾਗਰ ਤੋਂ ਤਰ ਗਿਆ। ਸੰਤ ਸੰਗ ਪੂਰਨ ਆਸਾ, ਭਾਈ ਜਿਹੜਾ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਹਦੀ ਹਰ ਆਸਾ ਪੂਰਨ ਹੋ ਜਾਂਦੀ ਹੈ, ਅਤੇ ਬਾਕੀ ਉਹਦੇ ਮਨ ਦੇ ਵਿੱਚ ਜੇ ਕੋਈ ਹੋਰ ਸੇਵਾ ਸਿਮਰਨ ਦੀ ਕੋਈ ਇੱਛਾ ਹੋਵੇ ਉਹ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਪੂਰੀ ਹੋ ਜਾਂਦੀ ਹੈ।
ਆਕੇ ਚਰਨ ਪਰੋ ਤਾਂ ਜੀਵਾ, ਜਨ ਕੈ ਸੰਗ ਨਿਹਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਐਸੇ ਮਹਾਂਪੁਰਖ ਨੇ, ਤਾਂ ਕੈ ਚਰਨ ਪਰੋ ਹੋ ਜੀਵਾਂ, ਮੈਂ ਤੇ ਉਹਨਾਂ ਦੇ ਚਰਣੀ ਪੈ ਕੇ ਹਮੇਸ਼ਾ ਲਈ ਜਿਉਣਾ ਪਸੰਦ ਕਰਦਾ ਹਾਂ, ਬਸ ਉਹਨਾਂ ਦੇ ਚਰਣੀ ਪੈ ਕੇ ਹਮੇਸ਼ਾ ਉਹਨਾਂ ਦੀ ਸੇਵਾ ਕਰਦਾ ਰਵਾਂ। ਜਨ ਕੈ ਸੰਗ ਨਿਹਾਲਾ, ਐਸੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਮਨੁੱਖ ਨਿਹਾਲ ਹੋ ਜਾਂਦਾ ਹੈ।
ਭਗਤਨ ਕੀ ਰੇਣ ਹੋਏ ਮਨ ਮੇਰਾ, ਹੋ ਪ੍ਰਭੂ ਕਿਰਪਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੋ ਪ੍ਰਭੂ ਕਿਰਪਾਲਾ, ਹੇ ਵਾਹਿਗੁਰੂ ਜੀ ਤੂੰ ਸਾਡੇ ਤੇ ਕਿਰਪਾਲੂ ਹੋ, ਤੂੰ ਸਾਡੇ ਤੇ ਪ੍ਰਸੰਨ ਹੋ ਤੇ ਕਿਰਪਾ ਕਰ। ਭਗਤਨ ਕੀ ਰੇਣ ਹੋਏ ਮਨ ਮੇਰਾ, ਇਹ ਮੇਰਾ ਮਨ ਮਹਾਂਪੁਰਖਾਂ ਦੇ ਚਰਨਾਂ ਦੀ ਰੇਣ ਖਾਕ ਬਣ ਜਾਵੇ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਪਰ ਮਨ ਦਾ ਸਾਰਾ ਹੰਕਾਰ ਦੂਰ ਹੋ ਜਾਵੇ, ਸਾਡਾ ਮਨ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਜਾਵੇ।
ਰਾਜ ਜੋਬਨ ਅਵਧ ਜੋ ਦੀਸੈ, ਸਭ ਕਿਛ ਜੁਗ ਮਹਿ ਘਾਟਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਚੀਜ਼ਾਂ ਦੇ ਵਿੱਚ ਅਸੀਂ ਲੱਗੇ ਹੋਏ ਹਾਂ, ਚਾਹੇ ਉਹ ਰਾਜ ਹੈ, ਚਾਹੇ ਜੋਬਨ ਜਵਾਨੀ ਹੈ, ਤੇ ਚਾਹੇ ਮਨੁੱਖ ਦੀ ਅਵਧ ਆਰਜਾ ਹੈ, ਜੋ ਵੀ ਕੋਈ ਸਾਨੂੰ ਸੰਸਾਰ ਦਾ ਕੋਈ ਵੀ ਰੰਗ ਰੂਪ, ਕੋਈ ਵੀ ਪਦਾਰਥ, ਕੋਈ ਵੀ ਵਿਅਕਤੀ ਦਿਸ ਰਿਹਾ ਹੈ, ਹਜ਼ੂਰ ਕਹਿੰਦੇ ਨੇ ਸਭ ਕੁਛ ਜੁਗ ਮੈਂ ਘਾਟਿਆ, ਵੀ ਇਸ ਕਲਯੁਗ ਦੇ ਵਿੱਚ, ਇਸ ਸੰਸਾਰ ਦੇ ਵਿੱਚ ਸਭ ਕੁਝ ਘਾਟਿਆ ਦਾ ਅਰਥ ਘਟ ਰਿਹਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਰਾਜ ਹੈ ਉਹ ਵੀ ਸਮਾਂ ਪਾ ਕੇ ਘਟ ਜਾਂਦਾ ਹੈ, ਅਤੇ ਜੋਬਨ ਜਵਾਨੀ ਦੀ ਜਿਹੜੀ ਤਾਕਤ ਹੈ, ਜਵਾਨੀ ਦਾ ਜੋਸ਼ ਹੈ, ਉਹ ਵੀ ਹੌਲੀ ਹੌਲੀ ਖਤਮ ਹੋ ਜਾਂਦਾ ਹੈ, ਅਤੇ ਬੰਦੇ ਦੀ ਉਮਰ ਵੀ ਘਟਦੀ ਜਾਂਦੀ। ਜੋ ਵੀ ਕੁਝ ਦਿਸਦਾ ਹੈ ਸਮਾਂ ਪਾ ਕੇ, ਹਜ਼ੂਰ ਕਹਿੰਦੇ ਹਰ ਚੀਜ਼ ਨਾਸ ਹੁੰਦੀ ਹੈ ਅਤੇ ਘਾਟੇ ਵਾਲੇ ਪਾਸੇ ਨੂੰ ਜਾਂਦੀ ਹੈ।
ਨਾਮ ਨਿਧਾਨ ਸਦ ਨਵ ਤਨ ਨਿਰਮਲ, ਇਹੋ ਨਾਨਕ ਹਰ ਧਨ ਖਾਟਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਨਾਮ ਰੂਪ ਖਜ਼ਾਨਾ ਹੈ ਇਹ ਹਮੇਸ਼ਾ ਲਈ ਨਵਤਨ ਦਾ ਅਰਥ ਨਵੀਨ ਹੈ ਅਤੇ ਨਿਰਮਲ ਵੀ ਹੈ। ਜਿਵੇਂ ਦੁਨੀਆਂ ਵਿੱਚ ਧਨ ਤਾਂ ਹੋਰ ਵੀ ਬੜੇ ਨੇ, ਪਰ ਹੀਰੇ ਮੋਤੀਆਂ ਨੂੰ ਅਤੇ ਸੋਨੇ ਨੂੰ ਸ਼ੁੱਧ ਧਨ ਮੰਨਿਆ ਗਿਆ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਇਹ ਰਤਨਾਂ ਦਾ ਧਨ ਹੈ, ਹੀਰੇ ਮੋਤੀਆਂ ਦਾ ਖਜ਼ਾਨਾ ਹੈ। ਇਹ ਨਾਮ ਰੂਪ ਖਜ਼ਾਨਾ ਹਮੇਸ਼ਾ ਲਈ ਨਵਾਂ ਹੈ ਅਤੇ ਨਿਰਮਲ ਪਵਿੱਤਰ ਵੀ ਹੈ। ਇਹੋ ਨਾਨਕ ਹਰ ਧਨ ਖਾਟਿਆ। ਹਜ਼ੂਰ ਕਹਿੰਦੇ ਅਸੀਂ ਇਹੀ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਖਟਿਆ ਹੈ।
ਗੌੜੀ ਮਹਲਾ ਪੰਜਵਾਂ, ਜੋਗ ਜੁਗਤ ਸੁਣ ਆਇਓ ਗੁਰ ਤੇ, ਮੋਕੋ ਸਤਿਗੁਰ ਸ਼ਬਦ ਬੁਝਾਇਓ ਰਹਾ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਯੋਗੀ ਆਇਆ ਹੈ ਅਤੇ ਉਸਨੇ ਆ ਕੇ ਗੁਰੂ ਮਹਾਰਾਜ ਦੇ ਨਾਲ ਯੋਗ ਸੰਬੰਧੀ ਚਰਚਾ ਕੀਤੀ ਅਤੇ ਕਹਿਣ ਲੱਗਾ ਮਹਾਰਾਜ ਤੁਸੀਂ ਵੀ ਯੋਗ ਸਿੱਖ ਲਓ, ਕਿਉਂਕਿ ਜਿਹੜੇ ਯੋਗੀ ਲੋਕ ਨੇ ਇਹ ਪਹਿਲਾਂ ਤੋਂ ਲੈ ਕੇ ਇਹਨਾਂ ਦਾ ਗੁਰੂ ਘਰ ਦੇ ਨਾਲ ਕੁਛ ਵਾਦ ਵਿਵਾਦ ਚੱਲਿਆ ਆ ਰਿਹਾ ਹੈ, ਜਦੋਂ ਆਪਾਂ ਧੰਨ ਗੁਰੂ ਨਾਨਕ ਤੇ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ, ਉੱਥੇ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਯੋਗੀ ਮਿਲਦੇ ਰਹੇ। ਇਹਨਾਂ ਦੀ ਇੱਕ ਇਹ ਇੱਛਾ ਸੀ ਵੀ ਜੇ ਕਿਧਰੇ ਗੁਰੂ ਨਾਨਕ ਸਾਹਿਬ ਯੋਗ ਮਤ ਨੂੰ ਧਾਰਨ ਕਰ ਲੈਣ ਤੇ ਯੋਗ ਮਤ ਦਾ ਸਾਰੀ ਦੁਨੀਆਂ ਦੇ ਉੱਤੇ ਪ੍ਰਚਾਰ ਹੋ ਸਕਦਾ ਹੈ। ਪਰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਵਾਹਿਗੁਰੂ ਦੀ ਭਗਤੀ ਦਾ ਤੇ ਸੇਵਾ ਸਿਮਰਨ ਦਾ ਪ੍ਰਚਾਰ ਕਰਦੇ ਸਨ, ਇਸ ਲਈ ਉਹਨਾਂ ਨੇ ਬੜੀ ਵਾਰ ਆ ਕੇ ਚਰਚਾ ਵੀ ਕੀਤੀ, ਜਿਸ ਦੀ ਮਿਸਾਲ ਉਹਨਾਂ ਦੀ ਬਾਣੀ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ। ਜਪਜੀ ਸਾਹਿਬ ਬਾਣੀ ਵਿੱਚ ਵੀ ਬਚਨ ਆਏ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ। ਇਸੇ ਤਰ੍ਹਾਂ ਰਾਮਕਲੀ ਰਾਗ ਵਿੱਚ ਬੇਅੰਤ ਸ਼ਬਦ ਆਏ ਨੇ। ਇੱਕ ਸਿੱਧ ਗੋਸ਼ਟ ਬਾਣੀ ਵੀ ਇਸੇ ਦੀ ਮਿਸਾਲ ਹੈ ਕਿ ਗੁਰੂ ਮਹਾਰਾਜ ਦੀ ਸਿੱਧਾ ਨਾਲ ਗੋਸ਼ਟ ਹੋਈ। ਹੁਣ ਇਹ ਵੀ ਜਿਹੜਾ ਸ਼ਬਦ ਹੈ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਯੋਗੀ ਆ ਕੇ ਅਤੇ ਕੁਛ ਯੋਗ ਦੀ ਮਹਿਮਾ ਕਰ ਰਿਹਾ ਹੈ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਜਿਹੜਾ ਗੁਰਮਤਿ ਦਾ ਯੋਗ ਹੈ ਅਤੇ ਉਸ ਗੁਰਮਤਿ ਦੇ ਯੋਗ ਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸਨੂੰ ਸਮਝਾ ਰਹੇ ਹਨ। ਕੀ ਕਹਿੰਦੇ ਹਨ? ਯੋਗ ਜੁਗਤ ਸੁਣ ਆਇਓ ਗੁਰ ਤੇ। ਗੁਰਮੁਖੋ, ਅਸਲੀ ਜਿਹੜੀ ਯੋਗ ਦੀ ਯੁਗਤੀ ਹੈ, ਇਹਦਾ ਮਤਲਬ ਹੈ ਯੋਗ ਦਾ ਅਰਥ ਹੁੰਦਾ ਜੁੜਨਾ, ਯੋਗਾਸ ਚਿਤ ਬਿਰਤੀ ਨਿਰੋਧਾ। ਯੋਗ ਦਾ ਅਰਥ ਹੈ ਚਿਤ ਬਿਰਤੀ ਨੂੰ ਰੋਕਣਾ ਅਤੇ ਗੁਰਮਤਿ ਵਿੱਚ ਯੋਗ ਦਾ ਅਰਥ ਹੈ ਜੁੜਨਾ। ਯੋਗ ਜੁਗਤ ਸੁਣ ਆਇਓ ਗੁਰ ਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਅਸੀਂ ਤਾਂ ਵਾਹਿਗੁਰੂ ਦੇ ਨਾਲ ਜੁੜਨ ਦੀ ਯੁਗਤੀ ਆਪਣੇ ਸਤਿਗੁਰੂ ਤੋਂ ਇਹ ਸੁਣ ਕੇ ਆਏ ਹਾਂ। ਉਹ ਕਿਹੜੀ ਯੁਗਤੀ ਹੈ? ਮੋਕੋ ਸਤਿਗੁਰ ਸ਼ਬਦ ਬੁਝਾਇਓ। ਮੈਨੂੰ ਸਤਿਗੁਰੂ ਨੇ ਸ਼ਬਦ ਰਾਹੀਂ ਇਹ ਯੁਗਤੀ ਸਮਝਾ ਦਿੱਤੀ ਹੈ। ਉਹ ਕਿਹੜੀ ਯੁਗਤੀ ਹੈ? ਉਹ ਸਾਰੇ ਅੱਗੇ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਉਸ ਦਾ ਨਿਰਣਾ ਕੀਤਾ ਹੈ ਵੀ ਨਾਮ ਦੁਆਰਾ ਨਾਮੀ ਦੇ ਨਾਲ ਜੁੜਨਾ ਹੈ, ਕੀਰਤਨ ਦੁਆਰਾ ਵਾਹਿਗੁਰੂ ਦੇ ਨਾਲ ਜੁੜਨਾ ਹੈ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਇਹ ਅਸਲੀ ਯੁਗਤੀ ਹੈ। ਯੁਗਤ ਨਾਮ ਮਨ ਪਾਨੀ, ਨਾਮ ਦੁਆਰਾ ਵਾਹਿਗੁਰੂ ਨਾਲ ਜੁੜਨਾ ਇਹ ਗੁਰਮਤਿ ਦੀ ਯੁਗਤ ਹੈ ਅਤੇ ਗੁਰੂ ਮਹਾਰਾਜ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਹੈ। ਇਹਦੇ ਨਾਮ ਦੇ ਮੁਕਾਬਲੇ ਅਤੇ ਬਾਕੀ ਹੋਰ ਸਾਰੇ ਸਾਧਨ ਅਧੂਰੇ ਨੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ, ਨਿਮਖ ਨਿਮਖ ਨਮਸਕਾਰਾ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ, ਵੀ ਜਿਹੜੀ ਨੌ ਖੰਡਾਂ ਵਾਲੀ ਧਰਤੀ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਨਾ, ਇਸ ਤਨ ਮਹਿ ਰਵਿਆ, ਉਹੀ ਵਾਹਿਗੁਰੂ ਇਹ ਸਾਡੇ ਸਰੀਰ ਵਿੱਚ ਵੀ ਵਸ ਰਿਹਾ ਹੈ। ਜਿਹੜਾ ਨੌਖੰਡ ਪ੍ਰਿਥਵੀ ਦੇ ਅੰਦਰ ਬਾਹਰ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਉਹੀ ਸਾਡੇ ਤਨ ਵਿੱਚ ਵਸ ਰਿਹਾ ਹੈ। ਨਿਮਖ ਨਿਮਖ ਨਮਸਕਾਰਾ, ਵੀ ਅਸੀਂ ਤੇ ਨਿਮਖ ਨਿਮਖ ਕਾਲ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਰਹਿੰਦੇ ਹਾਂ ਅਤੇ ਉਹਨੂੰ ਆਪਣੇ ਅੰਤਰ ਆਤਮਾ ਹੀ ਅਨੁਭਵ ਕਰਕੇ ਉਹਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਹਾਂ।
ਦੇਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਦੇਖਿਆ ਗੁਰ ਕੀ, ਜੋ ਗੁਰੂ ਦੀ ਦੇਖਿਆ ਹੈ, ਦੇਖਿਆ ਉਹ ਸਿੱਖਿਆ ਨੂੰ ਕਹਿੰਦੇ ਨੇ ਵੀ ਜਿਹੜੀ ਗੁਰਮਤਿ ਨਾਮ ਦ੍ਰਿੜ ਕਰਵਾਉਣ ਵੇਲੇ ਦਿੱਤੀ ਜਾਂਦੀ ਹੈ। ਦੇਖਿਆ ਗੁਰ ਕੀ ਮੁੰਦਰਾ ਕਾਨੀ, ਜਿਹੜੀ ਗੁਰੂ ਦੀ ਦੇਖਿਆ ਖਾਸ ਸਿੱਖਿਆ ਹੈ, ਅਸੀਂ ਉਹਨੂੰ ਆਪਣੇ ਕੰਨਾਂ ਵਿੱਚ ਧਾਰਨ ਕੀਤਾ ਹੈ, ਇਹੀ ਸਾਡੀ ਮੁੰਦਰਾ ਹੈ। ਯੋਗੀ ਬਲੌਰ ਦੀਆਂ ਮੁੰਦਰਾ ਪਾਉਂਦੇ ਸਨ, ਪਰ ਹਜ਼ੂਰ ਕਹਿੰਦੇ ਜਿਹੜੀ ਗੁਰੂ ਦੀ ਦੇਖਿਆ ਸਿੱਖਿਆ ਨੂੰ ਕੰਨਾਂ ਰਾਹੀਂ ਅਸੀਂ ਸੁਣਿਆ ਹੈ, ਇਹੀ ਅਸੀਂ ਕੰਨਾਂ ਵਿੱਚ ਮੁੰਦਰਾ ਪਾਈਆਂ ਨੇ। ਦ੍ਰਿੜਿਓ ਏਕ ਨਿਰੰਕਾਰਾ, ਅਤੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਅਤੇ ਉਸ ਇੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਵਿੱਚ ਦ੍ਰਿੜ ਕੀਤਾ ਹੈ, ਭਾਵ ਗੁਰੂ ਦੀ ਦੇਖਿਆ ਦਾ ਅਭਿਆਸ ਕਰਕੇ ਤੇ ਅਸੀਂ ਇੱਕ ਵਾਹਿਗੁਰੂ ਪਰਮੇਸ਼ਰ ਤੇ ਪੂਰਨ ਨਿਸ਼ਚਾ ਤੇ ਭਰੋਸਾ ਧਾਰਨ ਕਰ ਲਿਆ ਹੈ।
ਪੰਜ ਚੇਲੇ ਮਿਲ ਪਏ ਇਕੱਤਰਾ, ਇੱਕ ਉਸ ਕਹਿ ਵਸ ਕੀਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ, ਤੇ ਇਹਨਾਂ ਪੰਜ ਚੇਲੇ ਮਿਲ ਪਏ ਇਕੱਤਰਾ, ਇਹ ਜਿਹੜੇ ਪੰਜ ਸਾਡੇ ਚੇਲੇ ਬਣ ਗਏ ਨੇ ਅਤੇ ਇੱਕ ਥਾਂ 'ਤੇ ਸਾਰੇ ਇਕੱਠੇ ਹੋ ਗਏ, ਕਿਉਂਕਿ ਪਹਿਲਾਂ ਤਾਂ ਇਕੱਠੇ ਹੁੰਦੇ ਹੀ ਨਹੀਂ ਸਨ। ਅਤੇ ਸਾਡੇ ਸਰੀਰ ਵਿੱਚ, ਸਾਡੇ ਮਨ ਦੇ ਵਿੱਚ ਇਹਨਾਂ ਨੇ ਇੰਨਾ ਰੌਲਾ ਅਤੇ ਸ਼ੋਰ ਮਚਾਇਆ ਹੋਇਆ ਸੀ ਅਤੇ ਇਹ ਗੱਲ ਹੀ ਨਹੀਂ ਸੀ ਸੁਣਦੀ। ਪਰ ਹੁਣ ਇਹ ਜਿਹੜੇ ਪੰਜ ਚੇਲੇ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਮਿਲ ਕੇ ਇਕੱਠੇ ਹੋ ਗਏ ਨੇ, ਇਹਨਾਂ ਦੀ ਏਕਤਾ ਹੋ ਗਈ ਹੈ ਅਤੇ ਏਕਸ ਕਹਿ ਵਸ ਕੀਏ। ਅਤੇ ਹੁਣ ਅਸੀਂ ਇਹਨਾਂ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਚੇਲਿਆਂ ਨੂੰ ਇਕੱਠੇ ਕਰਕੇ ਅਤੇ ਏਕਸ ਕਹਿ ਵਸ ਕੀਏ, ਇੱਕ ਸ਼ੁੱਧ ਮਨ ਦੇ ਵਸ ਕਰ ਦਿੱਤੇ। ਇਹਦਾ ਮਤਲਬ ਇਹ ਹੈ, ਜਦੋਂ ਸਾਡਾ ਮਨ ਸ਼ੁੱਧ ਹੋ ਗਿਆ ਅਤੇ ਫਿਰ ਜਿਹੜੇ ਪੰਜ ਕਾਮ ਆਦਿਕ ਵਿਕਾਰ ਸਨ, ਇਹਨਾਂ ਨੂੰ ਚੇਲੇ ਬਣਾ ਕੇ ਉਹਦੇ ਵਸ ਕਰ ਦਿੱਤਾ ਅਤੇ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਵੀ ਹੁਣ ਜਿਵੇਂ ਸ਼ੁੱਧ ਮਨ ਤੁਹਾਨੂੰ ਆਖੇਗਾ, ਤੁਸੀਂ ਉਹ ਕੰਮ ਕਰਨਾ, ਆਪਣੀ ਮਰਜ਼ੀ ਨਾਲ ਤੁਸੀਂ ਕੁਝ ਨਹੀਂ ਕਰਨਾ। ਚੇਲੇ ਦਾ ਕੰਮ ਹੁੰਦਾ ਹੈ ਗੁਰੂ ਦੀ ਆਗਿਆ ਮੰਨਣੀ। ਇਸ ਢੰਗ ਦੇ ਨਾਲ ਅਸੀਂ ਇਹ ਪੰਜ ਕਾਮ, ਕ੍ਰੋਧ ਆਦਿਕ ਵਿਕਾਰਾਂ ਨੂੰ ਚੇਲੇ ਬਣਾ ਕੇ ਤੇ ਮਨ ਦੇ ਵਸ ਕਰ ਦਿੱਤਾ ਹੈ।
ਦਸ ਬੈਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੀਆਂ ਦਸ ਇੰਦਰੀਆਂ ਸਨ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹ ਵੀ ਸੰਸਾਰ ਵੱਲੋਂ ਵੈਰਾਗਵਾਨ ਹੋ ਕੇ ਤੇ ਹੁਣ ਆਗਿਆਕਾਰ ਹੋ ਗਈਆਂ ਨੇ। ਤੇ ਜਦੋਂ ਭਾਈ ਇਹ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਸ ਹੋ ਜਾਣ ਤੇ ਦਸ ਇੰਦਰੀਆਂ ਤੇ ਮਨ ਵੀ ਆਗਿਆਕਾਰੀ ਬਣ ਜਾਵੇ, ਤਬ ਨਿਰਮਲ ਜੋਗੀ ਥੀਏ। ਤੇ ਫਿਰ ਨਿਰਮਲ ਦਾ ਅਰਥ ਹੈ ਬਈ ਉੱਚੇ ਸੁੱਚੇ ਜੀਵਨ ਵਾਲੇ ਅਸੀਂ ਜੋਗੀ ਬਣ ਗਏ ਹਾਂ।
ਭਰਮ ਜਰਾਏ ਚਰਾਈ ਵਿਭੂਤਾ ਪੰਥ ਏਕ ਕਰ ਪੇਖਿਆ।
ਲੋ, ਜਿਹੜੇ ਲੋਕ ਅੱਜ ਕੱਲ ਵੀ ਕੋਈ ਯੋਗ ਦਾ ਪ੍ਰਚਾਰ ਕਰਦੇ ਹਨ, ਉਹਨਾਂ ਨੂੰ ਇਹ ਸ਼ਬਦ ਖਾਸ ਸਿੱਖਿਆ ਦੇ ਰਿਹਾ ਹੈ ਬਈ ਐਵੇਂ ਨਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਗਲਤ ਪਾਸੇ ਤੋਰੋ। ਜੋ ਗੁਰਮਤ ਦਾ ਮਾਰਗ ਹੈ, ਇਹ ਗੁਰਮਤ ਯੋਗ ਦਾ ਮਾਰਗ ਹੈ, ਉਹਦੀ ਵਿਆਖਿਆ ਸ਼ਬਦ ਵਿੱਚ ਕੀਤੀ ਗਈ ਹੈ, ਇਹਦੇ ਉੱਤੇ ਅਮਲ ਕਰਨਾ ਯੋਗ ਹੈ। ਭਰਮ ਜਰਾਏ ਚਰਾਈ ਬਭੂਤਾ, ਹਜ਼ੂਰ ਕਹਿੰਦੇ ਭਰਮ ਨੂੰ ਸਾੜ ਕੇ, ਜਰਾਏ ਦਾ ਅਰਥ ਹੁੰਦਾ ਸਾੜਨਾ, ਇਸ ਭਰਮ ਨੂੰ ਸਾੜ ਕੇ ਚੜਾਈ ਬਭੂਤਾ, ਅਸੀਂ ਆਪਣੇ ਸਰੀਰ ਉੱਤੇ ਬਭੂਤੀ ਚੜਾਈ ਹੈ। ਯੋਗੀ ਆਪਣੇ ਸਰੀਰ 'ਤੇ ਸਵਾਹ ਮਲਦੇ ਨੂੰ ਉਹਨੂੰ ਬਭੂਤੀ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਹੁਣ ਅਸੀਂ ਇਹ ਭਰਮ ਸਾੜ ਕੇ, ਭਾਵ ਇਹ ਭਰਮ ਹੈ ਨਾ ਵੀ ਇਹ ਜਿਹੜਾ ਵੀ ਸੰਸਾਰ ਅਤੇ ਇਹ ਸਰੀਰ ਹਮੇਸ਼ਾ ਰਹਿਣਾ ਹੈ, ਅਸੀਂ ਇਸ ਭਰਮ ਨੂੰ ਸਾੜ ਕੇ ਵੀ ਇਹ ਸੰਸਾਰ ਵੀ ਝੂਠਾ ਹੈ ਅਤੇ ਮਰਨਾ ਵੀ ਸੱਚ ਹੈ, ਇਹ ਭਰਮ ਨੂੰ ਸਾੜ ਕੇ ਚੜਾਈ ਬਭੂਤਾ, ਅਸੀਂ ਇਹ ਬਭੂਤੀ ਮਲੀ ਹੈ, ਇਹ ਬਭੂਤੀ ਚੜਾਈ ਹੈ, ਸਵਾਹ ਲਾਈ ਹੈ, ਪੰਥ ਇਹ ਕਰ ਪੇਖਿਆ। ਅਤੇ ਯੋਗੀਆਂ ਦੇ ਕਈ ਪੰਥ ਨੇ, ਪਰ ਹਜ਼ੂਰ ਕਹਿੰਦੇ ਨੇ ਅਸੀਂ ਤਾਂ ਇੱਕੋ ਹੀ ਪੰਥ ਨਿਗਾਹ ਮਾਰ ਕੇ ਵੇਖਿਆ ਹੈ, ਉਹ ਇੱਕ ਪੰਥ ਹੀ ਸਭ ਤੋਂ ਸ਼੍ਰੋਮਣੀ ਪੰਥ ਹੈ। ਇਹਦਾ ਮਤਲਬ ਇਹ ਹੈ ਜਿੰਨੇ ਯੋਗੀ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਪੰਥ ਹੈ ਆਈ ਪੰਥ, ਉਸ ਆਈ ਪੰਥ ਨੂੰ ਸਭ ਤੋਂ ਸ਼੍ਰੋਮਣੀ ਮੰਨਿਆ ਗਿਆ ਹੈ। ਇੱਧਰ ਹਜ਼ੂਰ ਕਹਿੰਦੇ ਜਿਹੜਾ ਇੱਕੋ ਹੀ ਪੰਥ ਰਸਤਾ ਉਹ ਕੀ ਹੈ, ਵੀ ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਅਥਵਾ ਭਗਤ ਯੋਗ ਦੁਆਰਾ ਵਾਹਿਗੁਰੂ ਦੇ ਨਾਲ ਜੁੜਨਾ, ਇਹੀ ਜਿਹੜਾ ਇੱਕ ਪੰਥ ਰਸਤਾ ਹੈ ਅਸੀਂ ਸਭ ਤੋਂ ਉੱਤਮ ਕਰਕੇ ਵੇਖਿਆ ਹੈ।
ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਯੋਗੀ ਆਪਣਾ ਇੱਕ ਭੋਜਨ ਵੀ ਵੱਖਰਾ ਹੀ ਤਿਆਰ ਕਰਕੇ ਖਾਂਦੇ ਸਨ, ਉਸਨੂੰ ਚੂਰਮਾ ਕਹਿੰਦੇ ਸਨ। ਹਜ਼ੂਰ ਕਹਿੰਦੇ ਨੇ ਸਹਿਜ ਸੁੱਖ ਸੋ ਕੀਨੀ ਭੁਗਤਾ, ਜਿਹੜਾ ਆਤਮਕ ਅਡੋਲ ਅਵਸਥਾ ਦਾ ਸੁੱਖ ਹੈ, ਅਸੀਂ ਇਹਨੂੰ ਹੀ ਆਪਣੀ ਭੁਗਤਾ ਦਾ ਅਰਥ ਖੁਰਾਕ ਬਣਾਇਆ ਹੈ, ਇਹਨੂੰ ਭੋਜਨ ਬਣਾਇਆ ਹੈ। ਜੋ ਠਾਕੁਰ ਮਸਤਕ ਲਿਖਿਆ, ਜੋ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਮੱਥੇ 'ਤੇ ਲਿਖ ਦਿੱਤਾ ਹੈ, ਉਹ ਤੇ ਸਾਨੂੰ ਪ੍ਰਾਪਤ ਹੋ ਹੀ ਜਾਣਾ ਹੈ।
ਜਹ ਭਉ ਨਾਹੀ ਤਹ ਆਸਨ ਬਾਧਿਓ ਸਿੰਘੀ ਅਨਹਤ ਬਾਣੀ।
ਲੋ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿੱਥੇ ਕੋਈ ਡਰ ਪੈ ਨਹੀਂ ਹੈ ਅਸੀਂ ਉੱਥੇ ਆਪਣਾ ਆਸਨ ਬੰਨ ਲਿਆ। ਇਹਦਾ ਮਤਲਬ ਇਹ ਹੈ ਉਸ ਨਿਰਭਉ ਸਰੂਪ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਿਆ ਹੈ, ਜਿੱਥੇ ਕੋਈ ਪੈ ਨਹੀਂ, ਪੈ ਕਾਹੂ ਕੋ ਦੇਤਨਾ ਨਹਿ ਪੈ ਮਾਨਤ ਯਾਨ, ਐਸੀ ਅਵਸਥਾ ਦੇ ਵਿੱਚ ਅਸੀਂ ਆਪਣਾ ਆਸਨ ਬੰਨਿਆ ਹੈ। ਸਿੰਘੀ ਅਨਹਦ ਬਾਣੀ, ਜਿਹੜੀ ਗੁਰੂ ਦੀ ਅਨਹਦ ਬਾਣੀ ਹੈ, ਇਹਦਾ ਦਿਨ ਰਾਤ ਉਚਾਰਨ ਕਰਨਾ ਇਹੀ ਸਾਡੀ ਸਿੰਘੀ ਵੱਜ ਰਹੀ ਹੈ।
ਵਿਚਾਰ ਡੰਡਾ ਕਰ ਰੱਖੇ ਉਹ ਜੁਗਤ ਨਾਮ ਮਨ ਭਾਨੇ,
ਜਾਂ ਅਨਹਦ ਬਾਣੀ ਤੋਂ ਮੁਰਾਦ ਹੈ ਜਿਹੜੀ ਅਜੱਪਾ ਜਾਪਰੂ ਬਾਣੀ ਹੈ। ਸੁਰਤ ਅੰਦਰ ਨਾਮ ਦਾ ਬਾਣੀ ਦਾ ਅਖੰਡ ਜਾਪ ਚੱਲਣਾ ਇਹੀ ਮਾਨੋ ਸਿੰਘੀ ਵੱਜ ਰਹੀ ਹੈ। ਤਤ ਵਿਚਾਰ ਡੰਡਾ ਕਰ ਰੱਖਿਓ। ਹਜ਼ੂਰ ਕਹਿੰਦੇ ਜਿਹੜੀ ਆਤਮ ਤਤ ਤੇ ਪਰਮ ਤਤ ਦੀ ਵਿਚਾਰ ਹੈ ਇਹ ਅਸੀਂ ਡੰਡਾ ਆਪਣੇ ਹੱਥ ਵਿੱਚ ਪਕੜ ਕੇ ਰੱਖਿਆ। ਯੋਗੀ ਲੋਕ ਡੰਡਾ ਵੀ ਰੱਖਦੇ ਸਨ। ਜੁਗਤ ਨਾਮ ਮਨ ਪਾਨੀ, ਹਜ਼ੂਰ ਕਹਿੰਦੇ ਜੁਗਤੀ ਨਾਮ ਦੀ ਹੀ ਮਨ ਵਿੱਚ ਸਾਨੂੰ ਚੰਗੀ ਲੱਗੀ ਹੈ। ਲੋਕ ਕਿੰਨਾ ਸੁੰਦਰ ਤੇ ਸਪਸ਼ਟ ਉਪਦੇਸ਼ ਹੈ। ਗੁਰੂ ਮਹਾਰਾਜ ਕਹਿੰਦੇ ਨਾਮ ਦੁਆਰਾ ਵਾਹਿਗੁਰੂ ਦੇ ਨਾਲ ਜੁੜਨਾ ਇਹ ਜੁਗਤੀ ਸਾਡੇ ਮਨ ਨੂੰ ਬਹੁਤ ਚੰਗੀ ਲੱਗੀ ਹੈ।
ਐਸਾ ਜੋਗੀ ਬਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ।
ਬਈ ਐਸਾ ਜਿਹੜਾ ਗੁਰਮੁਖ ਜੋਗੀ ਹੈ ਉਹ ਵੱਡਿਆਂ ਭਾਗਾਂ ਦੇ ਨਾਲ ਹੀ ਕਿਸੇ ਨੂੰ ਮਿਲਦਾ ਹੈ ਤੇ ਜਿਹੜਾ ਭਾਈ ਮਾਇਆ ਦੇ ਬੰਧਨ ਵੀ ਕੱਟ ਦਿੰਦਾ ਹੈ। ਪਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਗੱਲ ਵਿਚਾਰਨੀ ਚਾਹੀਦੀ ਹੈ, ਇਹ ਜਿਹੜੇ ਯੋਗੀ ਸਨ ਭਾਵੇਂ ਠੀਕ ਹੈ ਇਹਨਾਂ ਨੇ ਬਾਹਰਲਾ ਤੇ ਮਾਇਆ ਦਾ ਤਿਆਗ ਕਰ ਦਿੱਤਾ ਸੀ, ਕਈ ਪਰਥਰੀ ਵਰਗੇ ਰਾਜੇ ਗੋਪੀ ਚੰਦ ਵਰਗੇ ਰਾਜੇ ਵੀ ਯੋਗੀ ਬਣ ਗਏ ਸਨ, ਪਰ ਉਹਨਾਂ ਨੇ ਜਿਹੜੀ ਸੂਖਮ ਮਾਇਆ ਸੀ ਰਿਧੀਆਂ ਸਿੱਧੀਆਂ ਇਹਨੂੰ ਨਹੀਂ ਸੀ ਛੱਡਿਆ। ਪਰ ਹਜ਼ੂਰ ਕਹਿੰਦੇ ਨੇ ਐਸਾ ਗੁਰਮੁਖ ਯੋਗੀ ਵੱਡਿਆਂ ਭਾਗਾਂ ਦੇ ਨਾਲ ਮਿਲਦਾ ਵੀ ਜਿਹੜਾ ਸੂਖਮ ਮਾਇਆ ਦੇ ਬੰਧਨ ਵੀ ਕੱਟ ਦੇਵੇ, ਭਾਵ ਐਸੇ ਮਹਾਂਪੁਰਖ ਐਸੇ ਯੋਗੀ ਗੁਰੂ ਘੱਟ ਹੀ ਮਿਲਦੇ ਹਨ।
ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤਿਸ ਮੂਰਤ ਕੀ, ਉਸ ਮੂਰਤ ਦਾ ਅਰਥ ਹੈ ਸਾਧੂ ਕਿਸੇ ਵੀ ਦੂਸਰੇ ਸਰੀਰ ਨੂੰ ਕਿਸੇ ਸਾਧੂ ਨੂੰ ਉਹ ਮੂਰਤੀ ਸ਼ਬਦ ਨਾਲ ਸੰਬੋਧਨ ਕਰਦੇ ਸਨ ਵੀ ਇੰਨੀਆਂ ਮੂਰਤੀਆਂ ਨੇ, ਉਹ ਸਰੀਰ ਨੂੰ ਹੀ ਮੂਰਤੀ ਕਹਿੰਦੇ ਸਨ। ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਹ ਯੋਗੀ ਨੂੰ ਉਪਦੇਸ਼ ਦਿੱਤਾ ਜਾ ਰਿਹਾ ਨਾ, ਇੱਕ ਸਾਧੂਆਂ ਦੀ ਬੋਲੀ ਸੀ ਵੀ ਇੰਨੀਆਂ ਮੂਰਤੀਆਂ ਆਈਆਂ ਨੇ ਇਹਨਾਂ ਵਾਸਤੇ ਭੋਜਨ ਬਣਾਓ। ਮੂਰਤੀਆਂ ਪਾ ਮਨੁੱਖ ਦੇ ਸਰੀਰ ਨੂੰ ਕਿਹਾ ਜਾਂਦਾ ਸੀ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਪਰ ਹਜ਼ੂਰ ਕਹਿੰਦੇ ਭਾਈ ਉਸ ਮੂਰਤ ਦੀ ਪਾ ਉਸ ਦੇਹਧਾਰੀ ਮਹਾਂਪੁਰਖ ਦੀ ਉਸ ਗੁਰਮੁਖ ਯੋਗੀ ਦੀ ਭਾਈ ਪੂਜਾ ਵੀ ਕਰਨੀ ਚਾਹੀਦੀ ਹੈ, ਉਹਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ ਤੇ ਅਸੀਂ ਕਰਨ ਲਈ ਤਿਆਰ ਹਾਂ। ਐਸੇ ਮਹਾਂਪੁਰਖ ਦੀ ਅਸੀਂ ਪੂਜਾ ਕਰਨ ਨੂੰ ਤਿਆਰ ਹਾਂ, ਸੇਵਾ ਕਰਨ ਲਈ ਵੀ ਤਤਪਰ ਹਾਂ। ਨਾਨਕ ਤਿਸ ਪਗ ਚਾਟੈ, ਇੱਥੋਂ ਤੱਕ ਗੁਰੂ ਮਹਾਰਾਜ ਕਹਿੰਦੇ ਭਾਈ ਅਸੀਂ ਉਹਨਾਂ ਦੇ ਚਰਨ ਵੀ ਚੱਟਣ ਨੂੰ ਤਿਆਰ ਹਾਂ, ਉਹਨਾਂ ਦੇ ਚਰਨ ਵੀ ਚੁੰਮਣ ਵਾਸਤੇ ਤਿਆਰ ਹਾਂ। ਜੇ ਕੋਈ ਐਸਾ ਮਹਾਂਪੁਰਖ ਮਿਲ ਜਾਵੇ ਜਿਹੜਾ ਵਾਹਿਗੁਰੂ ਦੇ ਨਾਲ ਜੋੜ ਦੇਵੇ, ਮਾਇਆ ਦੇ ਬੰਧਨ ਕੱਟ ਦੇਵੇ ਤੇ ਗੁਰਮਤਿ ਯੋਗ ਸਾਨੂੰ ਦ੍ਰਿੜ ਕਰਵਾ ਦੇਵੇ, ਐਸੇ ਭਾਈ ਕੌਣ ਹੋ ਸਕਦੇ ਨੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਐਸਾ ਯੋਗੀ ਗੁਰੂ ਕੌਣ ਹੋ ਸਕਦਾ ਹੈ ਜਿਹੜਾ ਐਸਾ ਗੁਰਮਤਿ ਦਾ ਯੋਗ ਸਾਨੂੰ ਦ੍ਰਿੜ ਕਰਵਾ ਸਕਦਾ ਹੋਵੇ?
ਗੌੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਨਹੋ ਸਗਲ ਧਿਆਏ ਲੈ ਮੀਤਾ।
ਲਹੁਣ ਉਸ ਯੋਗੀ ਨੂੰ ਗੁਰੂ ਮਹਾਰਾਜ ਨੇ ਨਾਮ ਦੀ ਮਹਿਮਾ ਸਮਝਾ ਦਿੱਤੀ। ਹੁਣ ਅਗਲੇ ਸ਼ਬਦ ਵਿੱਚ ਗੁਰਸਿੱਖਾਂ ਨੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ। ਕੋਈ ਆਦਮੀ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਵੀ ਆਹ ਸਾਧਨ ਕਰੋ ਆਹ ਕਰੋ ਇਹਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਵੇਗੀ, ਪਰ ਮਹਾਰਾਜ ਤੁਸੀਂ ਦੱਸੋ ਸਾਡੀ ਕਲਿਆਣ ਕਿਵੇਂ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਗਲੇ ਸ਼ਬਦ ਵਿੱਚ ਫਿਰ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਅਨੂਪ ਪਦਾਰਥ ਨਾਮ ਸੁਣੋ ਸਗਲ ਧਿਆਏ ਲੈ ਮੀਤਾ, ਹਰ ਔਖਦ ਜਾਕੋ ਗੁਰਦੀਆ ਤਾਂ ਕੇ ਨਿਰਮਲ ਚੀਤਾ। ਰਹਾਉ ਇਸ ਦਾ ਅੰਤਰੂ ਪੰਕਤੀਆਂ ਵੀ ਹਨ। ਹਜ਼ੂਰ ਕਹਿੰਦੇ ਨੇ ਐ ਸਾਡੇ ਮਿੱਤਰੋ ਸੁਣੋ, ਅਨੂਪ ਪਦਾਰਥ ਨਾਮ ਸੁਣੋ ਸਗਲ ਧਿਆਏ ਲੈ ਮੀਤਾ, ਐ ਮਿੱਤਰੋ ਸੁਣੋ ਸਾਡੀ ਗੱਲ ਸਾਡੀ ਸਿੱਖਿਆ ਵੀ ਸਾਰੇ ਪਦਾਰਥਾਂ ਦੇ ਵਿੱਚੋਂ ਅਨੂਪ ਦਾ ਅਰਥ ਹੈ ਸਭ ਤੋਂ ਵਧੀਆ ਅਤੇ ਸਭ ਤੋਂ ਸੁੰਦਰ ਅਤੇ ਸਭ ਤੋਂ ਅਮੋਲਕ ਪਦਾਰਥ ਵਾਹਿਗੁਰੂ ਦਾ ਨਾਮ ਹੀ ਹੈ। ਨਾਮ ਦੀ ਮਹਿਮਾ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਨਾਮ ਨੂੰ ਅਨੂਪ ਪਦਾਰਥ ਗੁਰੂ ਮਹਾਰਾਜ ਨੇ ਲਿਖਿਆ। ਅਨੂਪ ਪਦਾਰਥ ਹੁੰਦਾ ਬੇਮਿਸਾਲ, ਲਾਸਾਨੀ, ਜਿਹਦੇ ਵਰਗਾ ਹੋਰ ਕੋਈ ਨਾ ਹੋਵੇ। ਹਜ਼ੂਰ ਕਹਿੰਦੇ ਨੇ ਐ ਸਾਡੇ ਮਿੱਤਰ ਗੁਰਸਿੱਖੋ ਸੁਣੋ, ਸਭ ਤੋਂ ਅਨੂਪਮ ਪਦਾਰਥ, ਸਭ ਤੋਂ ਉੱਤਮ ਪਦਾਰਥ ਵਾਹਿਗੁਰੂ ਦਾ ਨਾਮ ਹੈ ਤੇ ਤੁਸੀਂ ਸਾਰੇ ਮਿਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਓ।
ਹਰੇ ਔਖਦ ਜਾ ਕੋ ਗੁਰ ਦੀਆ ਤਾਂ ਕੇ ਨਿਰਮਲ ਚੀਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਦਾਰੂ ਵੀ ਹੈ, ਸਰਬ ਰੋਗ ਕਾ ਔਖਦ ਨਾਮ। ਜਿਸ ਨੂੰ ਸਤਿਗੁਰੂ ਮਹਾਰਾਜ ਨੇ ਇਹ ਨਾਮ ਦਾ ਦਾਰੂ ਬਖਸ਼ਿਸ਼ ਕਰ ਦਿੱਤਾ ਹੈ, ਉਹਨਾਂ ਦੇ ਸਾਰੇ ਰੋਗ ਸੋਗ ਦੂਰ ਹੋ ਗਏ ਨੇ ਤੇ ਇਸ ਦੇ ਨਾਲ ਇਹ ਲਾਭ ਹੋਇਆ ਤਾਂ ਕਿ ਨਿਰਮਲ ਚੀਤਾ ਵੀ ਉਹਨਾਂ ਦੇ ਜਿਹੜੇ ਮਨ ਬੁੱਧ ਚਿੱਤ ਇਹ ਵੀ ਨਿਰਮਲ ਹੋ ਗਏ।
ਅੰਧਕਾਰ ਮਿਟਿਓ ਤਿਹ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਨੇ ਗੁਰੂ ਸ਼ਬਦ ਦੁਆਰਾ ਨਾਮ ਦਾ ਦੀਵਾ ਪ੍ਰਕਾਸ਼ਮਾਨ ਕਰ ਦਿੱਤਾ, ਹੁਣ ਨਾਮ ਨੂੰ ਦੀਵੇ ਨਾਲ ਤਸ਼ਬੀਹ ਦੇ ਦਿੱਤੀ ਹੈ ਵੀ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਸਤਿਗੁਰੂ ਨੇ ਗੁਰੂ ਸ਼ਬਦ ਦੁਆਰਾ ਨਾਮ ਦਾ ਦੀਵਾ ਬਾਲ ਦਿੱਤਾ ਹੈ, ਅੰਧਕਾਰ ਮਿਟਿਓ ਤੇ ਤਨ ਤੇ, ਫਿਰ ਉਸ ਤਨ ਤੋਂ ਭਾਵ ਸੂਖਮ ਸਰੀਰ ਤੋਂ ਵੀ ਹੈ, ਭਾਵ ਉਹਦੇ ਅੰਤਹਿਕਰਨ ਤੋਂ ਜਿਹੜਾ ਅਗਿਆਨ ਦਾ ਮੂਹ ਮਾਇਆ ਦਾ ਭਰਮ ਦਾ ਹਨੇਰਾ ਮਿਟ ਗਿਆ।
ਭਰਮ ਕੀ ਜਾਲੀ ਤਾਂ ਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹਨੂੰ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਤੇ ਭਰੋਸਾ ਹੋ ਗਿਆ ਤੇ ਫਿਰ ਉਸ ਨਾਮ ਨੇ ਭਰਮ ਕੀ ਜਾਲੀ ਤਾਂ ਕੀ ਕਾਟੀ, ਜਿਹੜੀ ਭਰਮ ਦੀ ਜਾਲੀ ਸੀ ਉਹ ਉਸ ਨਾਮ ਨੇ ਕੱਟ ਦਿੱਤੀ, ਕਿਉਂਕਿ ਭਰਮ ਇੱਕ ਜਾਲੀ ਵਾਂਗ ਸੀ ਤੇ ਜਿਹੜੀ ਜਾਲੀ ਹੈ ਉਹ ਮਨੁੱਖ ਨੂੰ ਫਸਾਉਂਦੀ ਹੈ ਤੇ ਹੁਣ ਉਸ ਨੂੰ ਕੱਟਣ ਵਾਲੀ ਕੀ ਜਿਵੇਂ ਕੋਈ ਕੈਂਚੀ ਹੋਵੇ ਕੋਈ ਛੁਰੀ ਹੋਵੇ, ਇਉਂ ਵਾਹਿਗੁਰੂ ਦਾ ਨਾਮ ਇੱਕ ਸ਼ਸਤਰ ਵੀ ਹੈ ਜਿਸ ਨੇ ਸਾਡੀ ਭਰਮ ਦੀ ਜਾਲੀ ਕੱਟ ਦਿੱਤੀ ਹੈ।
ਤਾਰੀ ਲੈ ਭਵ ਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਬੋਹਿਤ ਜਹਾਜ਼ ਵੀ ਹੈ, ਪਰ ਮਿਲਿਆ ਕਿੱਥੋਂ ਸਾਧੂ ਸੰਗਾ, ਵੀ ਗੁਰੂ ਦੀ ਸੰਗਤ ਵਿੱਚੋਂ ਸਾਨੂੰ ਇਹ ਨਾਮ ਦਾ ਬੋਹਿਤ ਨਾਮ ਦਾ ਜਹਾਜ਼ ਪ੍ਰਾਪਤ ਹੋਇਆ ਹੈ। ਤਾਰੀ ਲੈ ਭਵ ਜਲ ਤਾਰੂ ਬਿਖੜਾ, ਜੋ ਇਹ ਸੰਸਾਰ ਸਮੁੰਦਰ ਤਾਰੂ ਦਾ ਅਰਥ ਬਹੁਤ ਡੂੰਘਾ ਸੀ ਤੇ ਜਿਸ ਨੂੰ ਤਰਨਾ ਬਿਖੜਾ ਬਹੁਤ ਕਠਿਨ ਸੀ, ਤਾਰੀ ਲੈ ਭਵ ਜਲ, ਹੁਣ ਅਸੀਂ ਉਸ ਭਵ ਜਲ ਸੰਸਾਰ ਸਮੁੰਦਰ ਨੂੰ ਵੀ ਤਰ ਲਿਆ ਹੈ।
ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹੁਣ ਸਾਡੇ ਮਨ ਦੀ ਆਸਾ ਵੀ ਪੂਰਨ ਹੋ ਗਈ। ਮਨ ਦੀ ਆਸਾ ਕੀ ਸੀ? ਵੀ ਵਾਹਿਗੁਰੂ ਦੇ ਦੀਦਾਰ ਹੋ ਜਾਣ, ਹੁਣ ਇਹ ਸਾਡੇ ਮਨ ਦੀ ਆਸਾ ਵੀ ਪੂਰਨ ਹੋ ਗਈ ਹੈ। ਗੁਰ ਭੇਟਿਓ ਹਰ ਰੰਗਾ, ਤੇ ਪਹਿਲਾਂ ਸਾਨੂੰ ਗੁਰੂ ਮਿਲਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਹਰ ਰੰਗਾ, ਤੇ ਉਹ ਵਾਹਿਗੁਰੂ ਪਰਮੇਸ਼ਰ ਦਾ ਰੰਗ ਵੀ ਸਾਨੂੰ ਚੜ ਗਿਆ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਦੀਦਾਰੇ ਵੀ ਹੋ ਰਹੇ ਨੇ, ਅਥਵਾ ਗੁਰ ਭੇਟਿਓ ਹਰ ਰੰਗਾ, ਵੀ ਸਾਨੂੰ ਉਹ ਗੁਰੂ ਮਿਲਿਆ ਹੈ ਹਰ ਰੰਗਾ ਜੋ ਵਾਹਿਗੁਰੂ ਦਾ ਰੰਗ ਪ੍ਰੇਮ ਲਾਉਣ ਵਾਲਾ ਸੀ, ਵਾਹਿਗੁਰੂ ਦੇ ਨਾਲ ਪ੍ਰੇਮ ਦਾ ਪਰਚਾ ਪਾਉਣ ਵਾਲਾ ਸੀ, ਉਹ ਐਸਾ ਸਤਿਗੁਰੂ ਮਿਲਿਆ ਹੈ ਜਿਸ ਦੀ ਕਿਰਪਾ ਦੁਆਰਾ ਸਾਨੂੰ ਇਹ ਨਾਮ ਮਿਲਿਆ ਹੈ ਤੇ ਮਨ ਦੀ ਸਭ ਆਸਾ ਪੂਰਨ ਹੋਈ ਹੈ।
ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ।
ਹਜ਼ੂਰ ਫਰਮਾਉਂਦੇ ਨੇ ਇਹ ਜਿਹੜਾ ਨਾਮ ਤੇ ਭਗਤੀ ਦਾ ਖਜ਼ਾਨਾ ਸੀ ਇਹ ਅਸਾਂ ਸਤਿਗੁਰੂ ਤੋਂ ਪ੍ਰਾਪਤ ਕੀਤਾ, ਕਿਉਂਕਿ ਨਾਮ ਦਾ ਤੇ ਸਤਿਗੁਰੂ ਹੀ ਹਨ, ਉਹਨਾਂ ਤੋਂ ਬਿਨਾਂ ਨਾਮ ਨਹੀਂ ਮਿਲ ਸਕਦਾ। ਮਨ ਤਨ ਤ੍ਰਿਪਤ ਅਗਾਏ, ਹੁਣ ਸਾਡੇ ਮਨ ਵੀ ਤੇ ਤਨ ਵੀ ਐਨ ਤ੍ਰਿਪਤ ਹੋ ਗਏ ਨੇ ਤੇ ਐਨ ਨੱਕੋ ਨੱਕ ਰੱਜ ਗਏ ਨੇ, ਅਥਵਾ ਮਨ ਤਨ ਤ੍ਰਿਪਤ ਅਗਾਏ, ਸਾਡਾ ਮਨ ਵੀ ਤ੍ਰਿਪਤ ਹੋ ਗਿਆ ਤਾਂ ਸਾਡਾ ਤਨ ਵੀ ਅਗਾਏ ਐਨ ਰੱਜ ਗਿਆ ਹੈ, ਮਨ ਤੇ ਤਨ ਦੀਆਂ ਸਾਰੀਆਂ ਭੁੱਖਾਂ ਲੈ ਗਈਆਂ ਹਨ।
ਨਾਨਕ ਹਰ ਜੀਓ ਤਾ ਕਉ ਦੇਵੈ ਜਾ ਕਉ ਹੁਕਮ ਮਨਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜੀ ਉਸ ਜੀਵ ਨੂੰ ਇਹ ਨਾਮ ਦੀ ਦਾਤ ਦਿੰਦਾ ਹੈ ਜਾ ਕੋ ਹੁਕਮ ਮਨਾਏ, ਜਿਸ ਨੂੰ ਉਹ ਵਾਹਿਗੁਰੂ ਗੁਰੂ ਦਾ ਹੁਕਮ ਮਨਾਉਣ ਦੀ ਜਾਚ ਸਿਖਾ ਦੇਵੇ, ਭਾਵ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦਾ ਹੁਕਮ ਮੰਨਦਾ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਤੇ ਫਿਰ ਉਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਗੌੜੀ ਮਹਲਾ ਪੰਜਵਾਂ ਦਇਆ ਮਇਆ ਕਰ ਪ੍ਰਾਨ ਪਤ ਮੋਰੇ ਮੋਹੇ ਅਨਾਥ ਸਰਣ ਪ੍ਰਭ ਤੋਰੀ।
ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ, ਕਿਉਂਕਿ ਆਪਣੇ ਕੀਤੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਗੁਰਮਤ ਦਾ ਮੁੱਖ ਸਾਧਨ ਅਰਦਾਸ ਹੀ ਹੈ। ਵੀ ਚਾਹੇ ਅਸੀਂ ਕਿੰਨੇ ਵੀ ਵੱਡੇ ਤੋਂ ਵੱਡੇ ਗੁਨਾਹ ਕੀਤੇ ਹੋਣ, ਪਰ ਸਤਿਗੁਰੂ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਉਹ ਸਾਰੇ ਗੁਨਾਹ ਬਖਸ਼ੇ ਜਾਂਦੇ ਹਨ। ਉਹ ਅਰਦਾਸ ਬੇਨਤੀ ਕਿਵੇਂ ਕਰਨੀ ਹੈ? ਬਹੁਤ ਸਾਰੇ ਸ਼ਬਦ ਬੇਨਤੀ ਦੇ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੇ ਨੇ, ਇਹ ਵੀ ਸ਼ਬਦ ਉਸੇ ਲਿਸਟ ਵਿੱਚ ਸ਼ਾਮਲ ਹੈ। ਦਇਆ ਮਇਆ ਕਰ ਪ੍ਰਾਣ ਪਤ ਮੋਰੇ, ਹੇ ਪ੍ਰਾਣਾਂ ਦੇ ਪਤੀ ਮੇਰੇ ਵਾਹਿਗੁਰੂ ਜੀ, ਤੁਸੀਂ ਸਾਡੇ 'ਤੇ ਦਇਆ ਕਰੋ ਅਤੇ ਸਾਡੇ 'ਤੇ ਮਿਹਰ ਕਰੋ। ਮੋਹੇ ਅਨਾਥ ਸ਼ਰਨ ਪ੍ਰਭ ਤੋਰੀ, ਹੇ ਵਾਹਿਗੁਰੂ ਜੀ, ਮੈਂ ਤਾਂ ਅਨਾਥ ਹਾਂ, ਬੇਸਹਾਰਾ ਹਾਂ, ਯਤੀਮ ਹਾਂ, ਪਰ ਮੈਂ ਤੁਹਾਡੀ ਸ਼ਰਨ ਲੈ ਲਈ ਹੈ।
ਅੰਧਕੂਪ ਮਹਿ ਹਾਥ ਦੇ ਰੱਖੋ, ਕਛੂ ਸਿਆਨਪ ਉਕਤ ਨਾ ਮੋਰੀ।
ਮਹਾਰਾਜ, ਇਹ ਸੰਸਾਰ ਅੰਨਾ ਖੂਹ ਹੈ, ਇਹਦੇ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਇਹਦੇ ਵਿੱਚੋਂ ਕਿਵੇਂ ਬਾਹਰ ਨਿਕਲਣਾ ਹੈ। ਅੰਧਕੂਪ ਮੈਂ ਹਾਥ ਦੇ ਰੱਖੋ, ਇਸ ਅੰਨੇ ਖੂਹ ਸੰਸਾਰ ਦੇ ਵਿੱਚ ਅਸੀਂ ਤੇ ਡਿੱਗ ਪਏ ਹਾਂ, ਹੁਣ ਤੁਸੀਂ ਆਪਣੀ ਕਿਰਪਾ ਦਾ ਹੱਥ ਦੇ ਕੇ ਸਾਨੂੰ ਰੱਖ ਲਓ, ਪਾਓ ਬਾਹਰ ਕੱਢ ਲਓ। ਕਛੂ ਸਿਆਣਪ ਉਕਤ ਨਾ ਮੋਰੀ। ਮਹਾਰਾਜ, ਹੁਣ ਇੱਥੇ ਸਾਡੀ ਕੋਈ ਸਿਆਣਪ ਅਤੇ ਕੋਈ ਉਕਤੀ ਜੁਕਤੀ ਨਹੀਂ ਚੱਲ ਸਕਦੀ। ਜਿਵੇਂ ਕੋਈ ਆਦਮੀ ਚਾਹੇ ਕਿੰਨਾ ਵੀ ਪੜ੍ਹਿਆ ਲਿਖਿਆ ਸਿਆਣਾ ਵੀ ਕਿਉਂ ਨਾ ਹੋਵੇ, ਕਿਸੇ ਅੰਨੇ ਖੂਹ ਵਿੱਚ ਡਿੱਗ ਪਵੇ, ਉੱਥੇ ਉਹ ਕੁਝ ਨਹੀਂ ਕਰ ਸਕਦਾ। ਇਸੇ ਤਰ੍ਹਾਂ ਇਹ ਅੰਨਾ ਖੂਹ ਸੰਸਾਰ ਹੈ, ਇਹਦੇ ਮੋਹ ਦੇ ਅਸੀਂ ਮੋਹ ਵਿੱਚ ਡਿੱਗ ਪਏ ਹਾਂ ਅਤੇ ਹੁਣ ਇੱਥੇ ਸਾਡੀ ਕੋਈ ਵਾਹ ਪੇਸ਼ ਨਹੀਂ ਜਾਂਦੀ, ਚਾਹੇ ਕੋਈ ਪੜ੍ਹਿਆ ਚਾਹੇ ਅਨਪੜ੍ਹ ਹੈ। ਪਰ ਹਜ਼ੂਰ ਕਹਿੰਦੇ ਨੇ, ਜਦੋਂ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਮਹਾਰਾਜ ਅਸੀਂ ਅੰਨੇ ਖੂਹ ਦੇ ਵਿੱਚ ਡਿੱਗ ਪਏ ਹਾਂ, ਕਿਰਪਾ ਕਰੋ, ਸਾਨੂੰ ਕਿਰਪਾ ਦਾ ਹੱਥ ਦੇ ਕੇ ਰੱਖ ਲਓ, ਸਾਨੂੰ ਬਾਹਰ ਕੱਢ ਦਿਓ, ਅਤੇ ਫਿਰ ਵਾਹਿਗੁਰੂ ਕਿਰਪਾ ਵੀ ਕਰ ਦਿੰਦਾ ਹੈ।
ਕਰਨ ਕਰਾਵਨ ਸਭ ਕਿਛ ਤੁਮ ਹੀ, ਤੁਮ ਸਮਰੱਥ ਨਾਹੀ ਅਨਹੋਰੀ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਿਰ ਅੱਗੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਕਰਨ ਕਰਾਵਨ ਸਭ ਕੁਛ ਤੁਮ ਹੀ, ਹੇ ਵਾਹਿਗੁਰੂ ਜੀ, ਤੁਸੀਂ ਹੀ ਤਾਂ ਸਭ ਕੁਝ ਕਰਨ ਅਤੇ ਕਰਾਉਣ ਵਾਲੇ ਹੋ। ਤੁਮ ਸਮਰੱਥ, ਤੁਸੀਂ ਮਹਾਰਾਜ ਸਰਬ ਸ਼ਕਤੀਮਾਨ ਹੋ, ਜੋ ਚਾਹੋ ਕਰ ਸਕਦੇ ਹੋ। ਨਾਹੀ ਅਨਹੋਰੀ, ਤੁਹਾਡੇ ਬਿਨਾਂ ਹੋਰ ਕੋਈ ਵੀ ਤੁਹਾਡੇ ਜਿਹਾ ਸਮਰੱਥ ਨਹੀਂ ਹੈ।
ਤੁਮਰੀ ਗਤ ਮਿਤ ਤੁਮ ਹੀ ਜਾਨੀ, ਸੇ ਸੇਵਕ ਜਿਨ ਭਾਗ ਮਥੋਰੀ।
ਹੇ ਵਾਹਿਗੁਰੂ ਜੀ, ਤੁਹਾਡੀ ਗਤ ਮਿਤ, ਤੁਹਾਡੀ ਗਤ ਪ੍ਰਾਪਤੀ ਦੀ ਮਿਤ ਮਰਯਾਦਾ ਤੁਸੀਂ ਹੀ ਜਾਣੀ ਹੈ। ਤੁਹਾਨੂੰ ਪਤਾ ਤੁਹਾਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਸੇ ਸੇਵਕ ਜਿਨ ਭਾਗ ਮਥੋਰੀ, ਮਹਾਰਾਜ ਉਹ ਤੁਹਾਡੇ ਸੇਵਕ ਬਣੇ ਨੇ ਜਿਨ੍ਹਾਂ ਦੇ ਮਥੋਰੀ ਮੱਥੇ ਤੇ ਚੰਗੇ ਭਾਗ ਜਾਗ ਪਏ।
ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਓਤ ਪੋਤ ਭਗਤਨ ਸੰਗ ਜੋਰੀ।
ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਸੇਵਕਾਂ ਦੇ ਨਾਲ ਹਮੇਸ਼ਾ ਲਈ ਪ੍ਰੇਮ ਦੇ ਵਿੱਚ ਮਗਨ ਹੋਏ ਰਹਿੰਦੇ ਹੋ, ਓਤ ਪੋਤ ਭਗਤਨ ਸੰਗ ਜੋਰੀ, ਤੇ ਤੁਸੀਂ ਤਾਣੇ ਪੇਟੇ ਵਾਂਗ ਆਪਣੇ ਭਗਤਾਂ ਦੇ ਨਾਲ ਪ੍ਰੀਤੀ ਜੋੜੀ ਹੋਈ ਹੈ। ਜਿਵੇਂ ਮਾਤਾ ਪੁੱਤਰ ਦਾ ਪ੍ਰੇਮ ਹੁੰਦਾ ਹੈ, ਤੇ ਇਸੇ ਤਰ੍ਹਾਂ ਤਾਣੇ ਪੇਟੇ ਵਾਂਗੂ ਅਥਵਾ ਜਿਵੇਂ ਪੁੱਤਰ ਮਾਂ ਦੇ ਗੋਦ ਵਿੱਚ ਲਿਪਟਿਆ ਹੁੰਦਾ ਹੈ, ਇਉਂ ਓਤ ਪੋਤ ਭਗਤਨ ਸੰਗ ਜੋਰੀ, ਤੁਸੀਂ ਮਾਤਾ ਪੁੱਤਰ ਵਾਂਗੂ ਤਾਣੇ ਪੇਟੇ ਵਾਂਗ ਭਗਤਾਂ ਦੇ ਨਾਲ ਆਪਣੀ ਪ੍ਰੀਤੀ ਜੋੜੀ ਹੋਈ ਹੈ।
ਪ੍ਰਿਓ ਨਾਮ ਤੇਰਾ ਦਰਸ਼ਨ ਚਾਹੈ, ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਉਹ ਜਿਹੜੇ ਤੇਰੇ ਸੇਵਕ ਨੇ, ਪ੍ਰਿਓ ਪ੍ਰਿਓ ਨਾਮ ਤੇਰਾ ਪਪੀਹੇ ਵਾਂਗੂ, ਪ੍ਰਿਓ ਪ੍ਰਿਓ, ਹੇ ਪਤੀ, ਹੇ ਪਤੀ, ਹੇ ਪਿਆਰੇ, ਹੇ ਪ੍ਰਭੂ, ਇਸ ਤਰ੍ਹਾਂ ਤੇਰੇ ਨਾਮ ਨੂੰ ਜਪਦੇ ਨੇ, ਤੇ ਨਾਲ ਹੀ ਤੇਰਾ ਦਰਸ਼ਨ ਚਾਹੈ, ਨਾਲੇ ਤੇਰੇ ਦਰਸ਼ਨਾਂ ਨੂੰ ਵੀ ਚਾਹੁੰਦੇ ਨੇ। ਇਹ ਇੱਕ ਬਚਨ ਵੀ ਹੈ, ਪ੍ਰਿਓ ਪ੍ਰਿਓ ਨਾਮ ਤੇਰਾ ਦਰਸ਼ਨ ਚਾਹੈ। ਉਹ ਮਹਾਂਪੁਰਖ, ਉਹ ਤੇਰਾ ਸੇਵਕ ਹਰ ਵੇਲੇ ਪ੍ਰਿਓ ਪ੍ਰਿਓ ਤੇਰੇ ਨਾਮ ਨੂੰ ਉਚਾਰਨ ਕਰਦਾ ਹੈ ਅਤੇ ਤੇਰੇ ਦਰਸ਼ਨਾਂ ਨੂੰ ਚਾਹੁੰਦਾ ਹੈ। ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ, ਜਿਵੇਂ ਚਕੋਰ ਦੀ ਚੰਦਰਮਾ ਵੱਲ ਦ੍ਰਿਸ਼ਟੀ ਲੱਗੀ ਹੁੰਦੀ ਹੈ, ਇਸੇ ਤਰ੍ਹਾਂ ਤੇਰੇ ਦਾਸ ਦੀ ਤੇਰੇ ਦਰਸ਼ਨਾਂ ਵੱਲ ਟਿਕਟਿਕੀ ਲੱਗੀ ਹੋਈ ਹੈ। ਇਹ ਇੱਕ ਉਦਾਹਰਣ ਦਿੱਤੀ ਹੈ, ਜਿਵੇਂ ਚੰਦ ਚਕੋਰ ਪ੍ਰੀਤ ਹੈ ਦੇਖ ਤਾਰ ਨਿਹਾਲੇ, ਜਿਵੇਂ ਚੰਦਰਮਾ ਅਤੇ ਚਕੋਰ ਦੀ ਪ੍ਰੀਤੀ ਹੁੰਦੀ ਹੈ, ਉਹ ਇੱਕਦਮ ਟਿਕਟਿਕੀ ਲਾ ਕੇ ਚੰਦਰਮਾ ਵੱਲ ਦੇਖਦੀ ਰਹਿੰਦੀ ਹੈ। ਹਜ਼ੂਰ ਕਹਿੰਦੇ, ਜਿਵੇਂ ਚਕੋਰ ਦੀ ਚੰਦਰਮਾ ਵੱਲ ਟਿਕਟਿਕੀ ਲੱਗੀ ਹੁੰਦੀ ਹੈ, ਇਸੇ ਤਰ੍ਹਾਂ ਤੇਰੇ ਭਗਤਾਂ ਦਾ ਤੇਰੇ ਵੱਲ ਧਿਆਨ ਜੁੜਿਆ ਹੋਇਆ ਹੈ।
ਰਾਮ ਸੰਤ ਮਹਿ ਭੇਦ ਕਿਛ ਨਾਹੀ, ਏਕ ਜਨ ਕਈ ਮਹਿ ਲਾਖ ਕਰੋਰੀ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਵਿੱਚ ਤੇ ਵਾਹਿਗੁਰੂ ਦੇ ਸੰਤਾਂ ਦੇ ਵਿੱਚ ਅਖੀਰ ਤੇ ਕੋਈ ਵੀ ਭੇਦ ਪਰਮ ਨਹੀਂ ਰਹਿੰਦਾ, ਪਰ ਐਸੇ ਮਹਾਂਪੁਰਖ ਏਕ ਜਨ ਕਈ ਮੈਂ ਲਾਖ ਕਰੋਰੀ, ਕਈ ਲੱਖਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਐਸਾ ਮਹਾਂਪੁਰਖ ਹੁੰਦਾ ਹੈ ਜਿਹੜਾ ਪੂਰਨ ਤੌਰ ਤੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ, ਜਿਹਦੇ ਬਾਰੇ ਇਹ ਕਿਹਾ ਜਾ ਸਕਦਾ ਹੈ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਉਸ ਮਹਾਂਪੁਰਖ ਬਾਰੇ ਇਹ ਕਿਹਾ ਜਾ ਸਕਦਾ ਹੈ, ਸੰਤ ਰਾਮ ਮੈਂ ਭੇਦ ਕਿਛ ਨਾਹੀ, ਸੰਤ ਰਾਮ ਮੈਂ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ। ਹਜ਼ੂਰ ਕਹਿੰਦੇ ਉਹ ਮਹਾਂਪੁਰਖ ਦਾ ਵਾਹਿਗੁਰੂ ਦੇ ਨਾਲ ਕੋਈ ਭੇਦ ਭਾਵ ਨਹੀਂ ਰਹਿੰਦਾ, ਉਹ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪਰ ਇਹੋ ਜਿਹਾ ਮਹਾਂਪੁਰਖ ਸਤਿਗੁਰੂ ਕਹਿੰਦੇ ਨੇ ਕਈ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਅੱਧਾ ਹੀ ਹੁੰਦਾ, ਸਾਰੇ ਨਹੀਂ। ਭੇਖੀ ਤਾਂ ਬਹੁਤ ਨੇ, ਪਖੰਡੀ ਤਾਂ ਬਹੁਤ ਨੇ, ਨਾਮ ਧਾਰੀਕ ਬਹੁਤ ਨੇ, ਪਰ ਜਿਹੜਾ ਵਾਹਿਗੁਰੂ ਨਾਲ ਅਭੇਦ ਹੋਣ ਵਾਲਾ ਕਈ ਲੱਖਾਂ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਮਹਾਂਪੁਰਖ ਹੁੰਦਾ ਹੈ।
ਜਾ ਕੇ ਹੀ ਹੈ ਪ੍ਰਗਟ ਪ੍ਰਭ ਹੋਵਾ, ਅਨ ਦਿਨ ਕੀਰਤਨ ਰਸਨ ਰਮੋਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਕਿਹੋ ਜਿਹਾ ਹੁੰਦਾ ਮਹਾਂਪੁਰਖ, ਜਾ ਕੇ ਹੀ ਹੈ ਪ੍ਰਗਟ ਪ੍ਰਭ ਹੋਵਾ। ਆ ਵੇਖ ਲਓ ਉਹਦੀ ਅਵਸਥਾ ਇਹ ਦੱਸ ਦਿੱਤੀ ਹੈ, ਜਿਹਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਗਿਆ ਹੈ। ਹੁਣ ਹੈ ਤੇ ਸਭ ਦੇ ਅੰਦਰੀ ਵਾਹਿਗੁਰੂ ਵਸ ਰਿਹਾ ਹੈ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਪਰ ਹੈ ਉਹ ਗੁਪਤ। ਪਰ ਹਜ਼ੂਰ ਕਹਿੰਦੇ ਜਿਹਦੇ ਹਿਰਦੇ ਵਿੱਚ ਉਹ ਪ੍ਰਗਟ ਹੋ ਗਿਆ, ਇਹ ਕੋਨਾ ਦੀ ਵਿਲੱਖਣਤਾ ਹੈ। ਅਨਦਨ ਕੀਰਤਨ ਰਸਨ ਰਮੋਰੀ, ਫਿਰ ਦਿਨ ਰਾਤ ਆਪਣੀ ਰਸਨਾ ਤੋਂ ਵਾਹਿਗੁਰੂ ਦੇ ਕੀਰਤਨ ਨੂੰ, ਰਮੋਰੀ ਦਾ ਅਰਥ ਉਚਾਰਨ ਕਰਦੇ ਨੇ, ਵੀ ਐਸੇ ਮਹਾਂਪੁਰਖ ਕਈ ਲੱਖਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਹੋ ਸਕਦਾ ਹੈ।
ਤੁਮ ਸਮਰੱਥ ਅਪਾਰ ਅਤਿ ਉੱਚੇ, ਸੁਖਦਾ ਤੇ ਪ੍ਰਭ ਪ੍ਰਾਨ ਅਧੋਰੀ।
ਹੇ ਵਾਹਿਗੁਰੂ ਜੀ, ਤੁਸੀਂ ਸਰਬ ਕਲਾ ਸਮਰੱਥ ਹੋ, ਅਪਾਰ ਪ੍ਰਕਿਰਤੀ ਤੋਂ ਪਰੇ ਹੋ, ਅਥਵਾ ਅਪਾਰ ਦਾ ਅਰਥ ਪਾਰਾਵਾਰ ਤੋਂ ਰਹਿਤ ਹੋ, ਅਤਿ ਉੱਚੇ ਅਤਸ਼ਾ ਕਰਕੇ ਤੁਸੀਂ ਸਭ ਤੋਂ ਉੱਚੇ ਹੋ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨੀ ਕਿਛ ਪਾਰਾ ਵਾਰਾ, ਸੁਖ ਦਾਤੇ, ਹੇ ਵਾਹਿਗੁਰੂ ਜੀ ਤੁਸੀਂ ਸੁਖਾਂ ਦੇ ਦਾਤੇ ਹੋ। ਪ੍ਰਭੂ ਦਾ ਅਰਥ ਹੈ ਤੁਸੀਂ ਸਰਵ ਸ਼ਕਤੀਮਾਨ ਹੋ, ਤੇ ਪ੍ਰਾਣ ਅਧੋਰੀ, ਤੁਸੀਂ ਪ੍ਰਾਣਾਂ ਦੇ ਆਸਰਾ ਹੋ। ਇਹ ਆਧਾਰੀ ਸ਼ਬਦ ਤੋਂ ਤੁਕਾਂਤ ਪੂਰਾ ਕਰਨ ਦੇ ਲਈ ਅਧੂਰੀ ਸ਼ਬਦ ਵਰਤਿਆ, ਪ੍ਰਾਣ ਅਧੋਰੀ, ਬਈ ਤੁਸੀਂ ਸਾਡੇ ਮਹਾਰਾਜ ਪ੍ਰਾਣਾਂ ਦਾ ਆਸਰਾ ਹੋ।
ਨਾਨਕ ਕਹੋ ਪ੍ਰਭ ਕੀ ਜੈ ਕਿਰਪਾ, ਉਨ ਸੰਤਨ ਕੈ ਸੰਗ ਸੰਗੋਰੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਆਪ ਕਿਰਪਾ ਕਰੋ, ਉਨ ਸੰਤਨ ਕੈ ਸੰਗ ਸੰਗੋਰੀ, ਜਿਹੜੇ ਐਸੇ ਮਹਾਂਪੁਰਖ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਤੁਸੀਂ ਆਪ ਪ੍ਰਗਟ ਹੋ ਗਏ ਹੋ, ਜਿਹੜੇ ਐਸੇ ਮਹਾਂਪੁਰਖ ਨੇ ਉਹਨਾਂ ਦੀ ਸੰਗਤ ਵਿੱਚ ਸੰਗੋਰੀ, ਮੈਨੂੰ ਵੀ ਸਤਸੰਗੀ ਬਣਾ ਦਿਓ, ਮੈਨੂੰ ਵੀ ਇੱਕ ਉਹਨਾਂ ਦੀ ਸੰਗਤ ਦਾ ਮੈਂਬਰ ਬਣਾ ਦਿਓ, ਅਤੇ ਮੈਂ ਵੀ ਉਹਨਾਂ ਮਹਾਂਪੁਰਖਾਂ ਦਾ ਇੱਕ ਸੇਵਾਦਾਰ ਬਣ ਜਾਵਾਂ, ਇਹ ਤੁਸੀਂ ਕਿਰਪਾ ਕਰੋ, ਮੈਂ ਹੋਰ ਕੁਝ ਨਹੀਂ ਮੰਗਦਾ, ਐਸੇ ਮਹਾਂਪੁਰਖਾਂ ਦੇ ਸੰਗਤ ਦਾ ਮੈਨੂੰ ਵੀ ਸੰਗੋਰੀ ਦਾ ਅਰਥ ਹੈ ਸਤਸੰਗੀ ਬਣਾ ਦਿਓ, ਮੈਨੂੰ ਵੀ ਮਹਾਂਪੁਰਖਾਂ ਦੀ ਸੰਗਤ ਦਾ ਇੱਕ ਸਾਥੀ ਮੈਂਬਰ ਬਣਾ ਦਿਓ, ਮੈਂ ਵੀ ਉਹਨਾਂ ਦੀ ਸੰਗਤ ਕਰਦਾ ਰਵਾਂ, ਇਹੀ ਮੈਂ ਆਪ ਜੀ ਦੇ ਪਾਸੋਂ ਦਾਤ ਮੰਗਦਾ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਗੁਰੂ ਦੀ ਮਹਿਮਾ, ਨਾਮ ਦੀ ਮਹਿਮਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਕਿਧਰੇ ਉਸ ਵਾਹਿਗੁਰੂ ਦੇ ਪਿਆਰਿਆਂ ਦੀ ਵਡਿਆਈ ਸਤਿਗੁਰੂ ਨੇ ਕੀਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਬਾਣੀ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੁਮ ਸਮਰੱਥ ਅਪਾਰ ਅਤਿ ਉੱਚੇ, ਸੁਖਦਾ ਤੇ ਪ੍ਰਭ ਪ੍ਰਾਨ ਅਧੋਰੀ। ਨਾਨਕ ਕਹੋ ਪ੍ਰਭ ਕੀ ਜੈ ਕਿਰਪਾ, ਉਨ ਸੰਤਨ ਕੈ ਸੰਗ ਸੰਗੋਰੀ।
ਵਾਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।